ਅੱਧਾ ਅੱਖਰ ਵੀ ਉਹਦੀ ਮਹਿਮਾ ਦੇ ਵਿੱਚ ਨਹੀਂ ਕਿਹਾ ਜਾ ਸਕਦਾ। ਉਸਦੀ ਮਹਾਨ ਮਹਿਮਾ ਦਾ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਸਾਰਿਆਂ ਦਾ ਮਾਲਕ ਹੈ। ਬ੍ਰਹਮ ਗਿਆਨੀ ਕੀ ਮਿੱਤ ਕੌਣ ਬਖਾਨਾ, ਉਹਨਾਂ ਦੀ ਵਡਿਆਈ ਕੌਣ ਜਾਣ ਸਕਦਾ ਹੈ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣਾ, ਉਹਨਾਂ ਦੀ ਗਤੀ ਨੂੰ ਕੇਵਲ ਬ੍ਰਹਮ ਗਿਆਨੀ ਹੀ ਜਾਣਦਾ ਹੈ। ਬ੍ਰਹਮ ਗਿਆਨੀ ਕਾ ਅੰਤ ਨਾ ਪਾਰ, ਬ੍ਰਹਮ ਗਿਆਨੀ ਦੀ ਵਡਿਆਈ ਦਾ ਕਿਸੇ ਪ੍ਰਕਾਰ ਅੰਤ ਨਹੀਂ ਪਾਇਆ ਜਾ ਸਕਦਾ। ਨਾਨਕ ਬ੍ਰਹਮ ਗਿਆਨੀ ਕਹੋ ਸਦਾ ਨਮਸਕਾਰ। ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੁਖਮਨੀ ਸਾਹਿਬ ਦੇ ਇਸ ਅੱਠਵੀਂ ਅਸ਼ਟਪਦੀ ਦੀ ਸੱਤਵੀਂ, ਜਿਹੜਾ ਸੱਤਵਾਂ ਪਦ ਹੈ ਉਹਦੇ ਅਖੀਰ ਵਿੱਚ ਕਹਿੰਦੇ ਨੇ ਬ੍ਰਹਮ ਗਿਆਨੀ ਕਹੋ ਸਦਾ ਨਮਸਕਾਰ। ਬ੍ਰਹਮ ਗਿਆਨੀ ਦੇ ਸਦਾ ਚਰਨਾਂ 'ਤੇ ਪਿਆਰੋ ਪਿਆਰਿਆ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਹੁਣ ਅਸੀਂ ਵਿਚਾਰਨ ਵਾਸਤੇ ਮਜਬੂਰ ਹੋ ਜਾਂਦੇ ਹਾਂ ਕਿ ਕੀ ਇਹ ਸਧਾਰਨ ਬੰਦਿਆਂ ਦੀਆਂ ਗੱਲਾਂ ਨੇ ਜਿਹੜੇ ਬੰਦੇ ਆਪਣਾ ਨਾਮ ਬ੍ਰਹਮ ਗਿਆਨੀ ਰੱਖ ਕੇ ਤੁਰ ਪੈਂਦੇ ਨੇ ਭਲਾ, ਜਾਂ ਉਹਨਾਂ ਦੀਆਂ ਗੱਲਾਂ ਨੇ ਜਿਨ੍ਹਾਂ ਦਾ ਜਦੋਂ ਅਸੀਂ ਚਾਹੀਏ ਅਸੀਂ ਉਹਨਾਂ ਦਾ ਨਾਮ ਬ੍ਰਹਮ ਗਿਆਨੀ ਰੱਖ ਲਈਏ। ਕੋਈ ਬ੍ਰਹਮ ਗਿਆਨੀ, ਕੋਈ ਪੂਰਨ ਬ੍ਰਹਮ ਗਿਆਨੀ ਹੈ। ਹੁਣ ਪੰਜਵੇਂ ਪਾਤਸ਼ਾਹ ਜੀ ਨੇ ਜਿਸ ਅਵਸਥਾ ਦਾ ਜ਼ਿਕਰ ਕੀਤਾ ਹੈ, ਕੈਸੀ ਖੂਬਸੂਰਤ ਕੈਸੀ ਸ੍ਰੇਸ਼ਟ ਅਵਸਥਾ ਹੈ, ਉਹ ਅਵਸਥਾ ਆਮ ਬੰਦਿਆਂ ਵਾਲੀ ਨਹੀਂ ਹੈ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਉਹ ਤਾਂ ਸਾਰੇ ਜਗਤ ਨੂੰ ਬਣਾਉਣ ਵਾਲਾ ਹੈ। ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਤਾ, ਉਹ ਤਾਂ ਸਦਾ ਜਿਉਂਦਾ ਹੈ, ਕਦੀ ਜੰਮਣ ਮਰਨ ਦੇ ਗੇੜ 'ਚ ਹੀ ਨਹੀਂ ਆਉਂਦਾ। ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਮੁਕਤੀ ਦਾ ਜੁਗਤੀ ਦਾ ਜੀਵਨ ਦਾ ਦਾਤਾ ਹੈ, ਆਤਮਕ ਜ਼ਿੰਦਗੀ ਦੇਣ ਵਾਲਾ ਹੈ, ਜੀ ਦਾਨ ਦੇਣ ਵਾਲਾ ਹੈ। ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ, ਜੋ ਬ੍ਰਹਮ ਗਿਆਨੀ ਹੈ ਇਹ ਪੂਰਨ ਪੁਰਖ ਵਿਧਾਤਾ ਹੈ। ਭਾਵ ਕੀ ਹੈ, ਇਹ ਵਾਹਿਗੁਰੂ ਦਾ ਸਰੂਪ ਹੀ ਹੈ, ਕਾਦਰ ਹੀ ਹੈ ਆਪ। ਬ੍ਰਹਮ ਗਿਆਨੀ ਅਨਾਥ ਕਾ ਨਾਥ, ਇਹ ਤਾਂ ਖਸਮਿਆਂ ਦਾ ਖਸਮ ਹੈ। ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ, ਸਾਰਿਆਂ ਦੇ ਉੱਪਰ ਇਸਦਾ ਹੱਥ ਹੈ। ਬ੍ਰਹਮ ਗਿਆਨੀ ਕਾ ਸਗਲੇ ਆਕਾਰ, ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ। ਤੁਸੀਂ ਇਹ ਸਮਝ ਲਓ ਕਿ ਜਿਤਨਾ ਇਹ ਆਕਾਰ ਨਜ਼ਰ ਆਉਂਦਾ ਹੈ ਨਾ, ਇਹ ਤਾਂ ਬ੍ਰਹਮ ਗਿਆਨੀ ਦਾ ਹੀ ਬਣਾਇਆ ਹੋਇਆ ਹੈ। ਕਿਉਂ ਭਲਾ? ਕਿਉਂਕਿ ਬ੍ਰਹਮ ਗਿਆਨੀ ਆਪ ਨਿਰੰਕਾਰ, ਬ੍ਰਹਮ ਗਿਆਨੀ ਆਪ ਪ੍ਰਤੱਖ ਰੱਬ ਹੈ, ਰੱਬ ਵਾਹਿਗੁਰੂ ਹੈ, ਨਿਰੰਕਾਰ ਹੈ। ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ, ਬ੍ਰਹਮ ਗਿਆਨੀ ਦੀ ਜਿਹੜੀ ਸੋਭਾ ਹੈ ਨਾ, ਇਹ ਤਾਂ ਬਸ ਬ੍ਰਹਮ ਗਿਆਨੀ ਹੀ ਕਰ ਸਕਦਾ ਹੈ। ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ, ਬ੍ਰਹਮ ਗਿਆਨੀ ਜਿਹੜਾ ਹੈ ਨਾ, ਸਰਬ ਕਾ ਧਨੀ ਤੋਂ ਭਾਵ ਹੈ ਸਾਰੇ ਜੀਵਾਂ ਦਾ ਮਾਲਕ ਹੈ। ਹੁਣ ਜਿੱਥੇ ਸਤਿਗੁਰੂ ਪਾਤਸ਼ਾਹ ਨੇ ਪਹਿਲਾਂ ਸਾਧ ਦੀ ਗੱਲ ਕੀਤੀ, ਉੱਥੇ ਫਿਰ ਬ੍ਰਹਮ ਗਿਆਨੀ ਦੀ ਗੱਲ ਕੀਤੀ। ਬ੍ਰਹਮ ਗਿਆਨੀ ਤੋਂ ਇਲਾਵਾ ਹੁਣ ਹੋਰਨਾਂ ਦੀਆਂ ਗੱਲਾਂ ਵੀ ਕਰਦੇ ਨੇ, ਲੇਕਿਨ ਸੁਰ ਉਹੀ ਹੈ, ਗੱਲ ਉਹੀ ਹੈ ਕਿ ਜੀਵਨ ਦੀ ਅਵਸਥਾ ਜਿਸ ਦੀ ਸ੍ਰੇਸ਼ਟ ਹੈ ਨਾ, ਉਹ ਸਦਾ ਹੀ ਮਾਣ ਦਾ ਪਾਤਰ ਹੈ, ਗੁਰੂ ਪਰਮੇਸ਼ਰ ਦੇ ਦਰ 'ਤੇ ਮਾਣ ਦਾ ਪਾਤਰ ਹੈ, ਜਗਤ ਵੱਲੋਂ ਉਹ ਮਾਣ ਦਾ ਪਾਤਰ ਹੈ। ਸਾਹਿਬ ਜੀ ਜ਼ਿਕਰ ਕਰਦੇ ਨੇ, ਕਹਿੰਦੇ ਨੇ ਇਸ ਅਗਲੇ ਸ਼ਲੋਕ ਦੇ ਵਿੱਚ, ਸ਼ਲੋਕ ਉਰ ਧਾਰੈ ਜੋ ਅੰਤਰ ਨਾਮ, ਜਿਹੜਾ ਮਨੁੱਖ ਆਪਣੇ ਹਿਰਦੇ ਵਿੱਚ ਅਕਾਲ ਪੁਰਖ ਦਾ ਨਾਮ ਟਿਕਾ ਕੇ ਰੱਖਦਾ ਏ, ਸਰਬਮੈ ਪੇਖਾ ਭਗਵਾਨ, ਤੇ ਸਾਰਿਆਂ ਦੇ ਵਿੱਚ ਕੇਵਲ ਵਾਹਿਗੁਰੂ ਨੂੰ ਹੀ ਵਿਆਪਕ ਤੱਕਦਾ ਏ, ਨਿਮਖ ਨਿਮਖ ਠਾਕੁਰ ਨਮਸਕਾਰ, ਅਤੇ ਸਵਾਸ ਸਵਾਸ ਉਸ ਵਾਹਿਗੁਰੂ ਨੂੰ ਜੁਹਾਰਦਾ ਹੈ, ਉਸਨੂੰ ਹੀ ਨਮਸਕਾਰਦਾ ਹੈ। ਨਾਨਕ ਉਹ ਅਪਰਸ ਸਗਲ ਨਿਸਤਾਰ, ਅਸਲ ਵਿੱਚ ਉਹ ਅਪਰਸ ਹੈ ਤੇ ਸਾਰੇ ਜੀਵਾਂ ਨੂੰ ਉਹ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ, ਕਰ ਲੈਂਦਾ ਹੈ, ਪਾਰ ਉਤਾਰੇ ਦਾ ਸਾਧਨ ਬਣ ਜਾਂਦਾ ਹੈ। ਗੱਲ ਉਹਨਾਂ ਦੀ ਸਤਿਗੁਰੂ ਪਾਤਸ਼ਾਹ ਕਰਨ ਲੱਗੇ ਨੇ, ਜਿਹੜੇ ਸਰੀਰਕ ਸੁਚਮਾਂ ਦੇ ਵਿੱਚ, ਸਰੀਰਕ ਪਵਿੱਤਰਤਾਵਾਂ ਦੇ ਵਿੱਚ ਬਹੁਤੇ ਧਿਆਨ ਜਿਹਾ ਰੱਖਦੇ ਸਨ, ਗੁਰੂ ਪਾਤਸ਼ਾਹ ਚੇਤੇ ਕਰਦੇ ਨੇ, ਚੇਤੇ ਕਰਵਾਉਂਦੇ ਨੇ, ਕਹਿੰਦੇ ਨੇ ਯਾਦ ਰੱਖਿਓ ਜੇ, ਸੁੱਚਾ ਉਹ ਨਹੀਂ ਹੈ ਜਿਹੜਾ ਬੰਦਾ ਸਰੀਰਕ ਤੌਰ 'ਤੇ ਨਾ ਧੋ ਲਵੇ, ਇਤਿਆਦਿ ਗੱਲਾਂ ਦਾ ਅੱਗੇ ਜ਼ਿਕਰ ਕਰਦੇ ਨੇ। ਕਹਿੰਦੇ ਨੇ ਸੁੱਚਾ ਉਹ ਹੈ, ਅਪਰਸ ਉਹ ਹੈ ਜਿਸ ਦੇ ਅੰਦਰ ਵਾਹਿਗੁਰੂ ਵੱਸਦਾ ਹੈ, ਜਿਸ ਦੀ ਦ੍ਰਿਸ਼ਟੀ ਦੇ ਵਿੱਚ ਵਾਹਿਗੁਰੂ ਤੋਂ ਬਿਨਾਂ ਹੋਰ ਕਿਸੇ ਦੇ ਦਰਸ਼ਨ ਨਹੀਂ, ਜਿਸ ਦੇ ਵਾਸਤੇ ਦੂਸਰਾ ਕੋਈ ਵੀ ਉਪਰਾ ਨਹੀਂ ਹੈ। ਅਸ਼ਟਪਦੀ ਮਿਥਿਆ ਨਾ ਹੀ ਰਸਨਾ ਪਰਸ, ਉਹ ਮਨੁੱਖ ਆਪਣੀ ਜੀਵ ਨੂੰ, ਜੀਵ ਨਾਲ ਝੂਠ ਨੂੰ ਛੋਹਣ ਹੀ ਨਹੀਂ ਦਿੰਦਾ। ਮਨ ਮੈਂ ਪ੍ਰੀਤ ਨਿਰੰਜਨ ਦਰਸ਼, ਮਨ ਵਿੱਚ ਅਕਾਲ ਪੁਰਖ ਦੇ ਦੀਦਾਰ ਦੀ ਤੰਗ ਰੱਖਦਾ ਹੈ। ਪਰਤਰਿਆ ਰੂਪ ਨਾ ਪੇਖਾ ਨੇਤਰ, ਜਿਹੜਾ ਪਰਾਈ ਇਸਤਰੀ ਦੇ ਸਰੀਰ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਤੱਕਦਾ। ਸਾਧ ਕੀ ਟਹਿਲ ਸੰਤ ਸੰਗ ਹੇਤ, ਭਲੇ ਮਨੁੱਖਾਂ ਦੀ ਟਹਿਲ ਕਰਦਾ ਹੈ, ਸੰਤ ਜਨਾਂ ਦੀ ਸੰਗਤ ਵਿੱਚ ਪ੍ਰੀਤ ਰੱਖਦਾ ਹੈ। ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਕੰਨ ਜਿਹੜੇ ਨੇ ਉਹ ਕਿਸੇ ਦੀ ਨਿੰਦਿਆ ਨਹੀਂ ਸੁਣਦੇ, ਸਭ ਤੇ ਜਾਣਾ ਹੈ ਆਪਸ ਕੋ ਮੰਦਾ, ਤੇ ਸਾਰਿਆਂ ਨਾਲੋਂ ਆਪਣੇ ਆਪ ਨੂੰ ਮੰਦਾ ਸਮਝਦਾ ਹੈ। ਗੁਰਪ੍ਰਸਾਦ ਲਿਖਿਆ ਪਰਹਰਾ, ਗੁਰੂ ਦੀ ਮਿਹਰ ਦੇ ਸਦਕਾ ਮਾਇਆ ਦਾ ਪ੍ਰਭਾਵ ਪਰਾਂ ਹਟਾ ਦਿੰਦਾ ਹੈ। ਮਨ ਕੀ ਵਾਸ਼ਨਾ ਮਨ ਤੇ ਟਰੈ, ਤੇ ਮਨ ਦੀਆਂ ਜਿੰਨੀਆਂ ਵਾਸ਼ਨਾਵਾਂ ਨੇ ਉਹ ਸਾਰੀਆਂ ਮਨ ਤੋਂ ਟਲ ਜਾਂਦੀਆਂ ਨੇ। ਇੰਦਰੀ ਜਿੱਤ ਪੰਚ ਦੋਖ ਤੇ ਰਹਿਤ, ਜਿਹੜਾ ਗਿਆਨ ਇੰਦਰੀਆਂ ਨੂੰ ਜਿੱਤ ਲੈਣ ਵਾਲਾ ਹੈ, ਕਾਮ ਆਦਿਕ ਪੰਜੇ ਵਿਕਾਰਾਂ ਤੋਂ ਜਿਹੜਾ ਬਚਿਆ ਰਹਿੰਦਾ ਹੈ। ਗੁਰੂ ਪਾਤਸ਼ਾਹ ਕਹਿੰਦੇ ਨਾਨਕ ਕੋਟ ਮਦੇ ਕੋ ਐਸਾ ਅਪਰਸ, ਕਰੋੜਾਂ ਦੇ ਵਿੱਚ ਬਈ ਕੋਈ ਇਹੋ ਜਿਹਾ ਵਿਰਲਾ ਬੰਦਾ ਹੈ ਜਿਹਨੂੰ ਅਪਰਸ ਕਿਹਾ ਜਾ ਸਕਦਾ ਹੈ, ਜਿਹਨੂੰ ਸੁੱਚਾ ਬੰਦਾ ਕਿਹਾ ਜਾ ਸਕਦਾ ਹੈ। ਵੈਸੇ ਆਪਣੇ ਆਪ ਨੂੰ ਜਿਹੜੇ ਮਰਜ਼ੀ ਕੋਈ ਸੁੱਚਾ ਖਵਾ ਲਵੇ, ਪਰ ਧਰਮ ਦੇ ਖੇਤਰ ਦੇ ਵਿੱਚ, ਗੁਰੂ ਨਾਨਕ ਦੇ ਧਰਮ ਦੇ ਖੇਤਰ ਦੇ ਵਿੱਚ ਸੁੱਚਾ ਕੌਣ ਹੈ ਜਿਸ ਦਾ ਜ਼ਿਕਰ ਗੁਰੂ ਪਾਤਸ਼ਾਹ ਹੁਣੇ ਕਰਕੇ ਹਟੇ। ਫਿਰ ਕਹਿੰਦੇ ਨੇ ਵੈਸ਼ਨੂੰ ਕੌਣ ਹੁੰਦਾ ਹੈ, ਵੈਸ਼ਨੂੰ ਸੋ ਜਿਸ ਉੱਪਰ ਸੋ ਪ੍ਰਸੰਨ, ਉਹ ਨਹੀਂ ਕਿ ਮੈਂ ਵਿਸ਼ਨੂੰ ਦਾ ਪੁਜਾਰੀ ਹਾਂ ਅਤੇ ਮੈਂ ਵੈਸ਼ਨਵ ਹੋ ਗਿਆ। ਸਾਹਿਬ ਕਹਿੰਦੇ ਨੇ ਵੈਸ਼ਨਵ ਉਹ ਹੈ ਜਿਸ ਉੱਪਰ ਸੋ ਪ੍ਰਸੰਨ, ਜਿਸ ਦੇ ਉੱਪਰ ਵਾਹਿਗੁਰੂ ਆਪ ਤਰੁੱਠਦਾ ਹੈ, ਅਤੇ ਤਰੁੱਠੇ ਹੋਏ ਦੀ ਨਿਸ਼ਾਨੀ ਕੀ ਹੈ, ਵਿਸ਼ਨ ਕੀ ਮਾਇਆ ਤੇ ਹੋਏ ਭਿੰਨ, ਵਾਹਿਗੁਰੂ ਦੀ ਮਾਇਆ ਤੋਂ ਉਹ ਅਲੇਪ ਰਹਿੰਦਾ ਹੈ। ਕਰਮ ਕਰਤ ਹੋਵੇ ਨੇ ਕਰਮ, ਭਲੇ ਕਰਮ ਕਰਦਾ ਹੈ, ਚੰਗੇ ਕਰਮ ਕਰਦਾ ਹੈ, ਤਿਸ ਵੈਸ਼ਨੂ ਕਾ ਨਿਰਮਲ ਧਰਮ, ਇਹ ਹੈ ਉਸਦਾ ਨਿਰਮਲ ਧਰਮ। ਅਤੇ ਇਹ ਸਭ ਕੁਝ ਕਰਦਾ ਹੋਇਆ ਵੀ ਕਾਹੂ ਫਲ ਕੀ ਇੱਛਾ ਨਹੀਂ ਬਾਂਛਾ, ਕਿਸੇ ਪ੍ਰਕਾਰ ਦੀ ਇੱਛਾ ਹੀ ਨਹੀਂ ਰੱਖਦਾ, ਕੇਵਲ ਭਗਤ ਕੀਰਤਨ ਸੰਗ ਰਚੈ, ਵਾਹਿਗੁਰੂ ਦੀ ਸਿਫਤ ਸਲਾਹ ਦੇ ਵਿੱਚ ਹੀ ਰਚਿਆ ਰਹਿੰਦਾ ਹੈ, ਸਦਾ ਜੁੜਿਆ ਰਹਿੰਦਾ ਹੈ। ਉੱਧਰ ਮਨ ਤਨੇ ਅੰਤਰ ਸਿਮਰਨ ਗੋਪਾਲ, ਮਨ ਦੇ ਵਿੱਚ ਤਨ ਦੇ ਵਿੱਚ ਗੋਪਾਲ ਦਾ ਸਿਮਰਨ ਹੈ, ਯਾਦ ਹੈ। ਸਭ ਉੱਪਰ ਹੋਵਤ ਕਿਰਪਾਲ, ਸਾਰਿਆਂ ਦੇ ਉੱਪਰ ਕਿਰਪਾਲੂ ਬਣਿਆ ਰਹਿੰਦਾ ਹੈ। ਆਪ ਦ੍ਰਿੜ ਹੈ ਅਵਰਾਹ ਨਾਮ ਜਪਾਵੈ, ਜਿਹੜਾ ਆਪ ਦ੍ਰਿੜ ਕਰਦਾ ਹੈ ਹੋਰਨਾਂ ਨੂੰ ਜਪਾਉਂਦਾ ਹੈ, ਨਾਨਕ ਉਹ ਵੈਸ਼ਨੂੰ ਪਰਮ ਗਤ ਪਾਵੈ। ਸਾਹਿਬ ਜੀ ਕਹਿੰਦੇ ਨੇ ਉਹ ਜਿਹੜਾ ਵੈਸ਼ਨੂੰ ਹੈ ਨਾ, ਉਹ ਪਰਮ ਗਤੀ ਨੂੰ ਪ੍ਰਾਪਤ ਕਰਦਾ ਹੈ, ਉਹਨੂੰ ਕਿਹਾ ਜਾਂਦਾ ਹੈ ਵੈਸ਼ਨੂੰ। ਭਗਉਤੀ ਭਗਵੰਤ ਭਗਤ ਕਾ ਰੰਗ, ਹੁਣ ਜ਼ਿਕਰ ਕੀਤਾ ਭਗਉਤੀ ਦਾ। ਭਗਉਤੀ ਕਹਿੰਦੇ ਨੇ ਭਗਤ ਨੂੰ ਜਿਹੜਾ ਭਗਵਾਨ ਦਾ ਉਪਾਸ਼ਕ ਹੋਵੇ। ਉਪਾਸ਼ਕ ਕੌਣ ਹੋਇਆ? ਹਰ ਕੋਈ ਆਖੇ ਮੈਂ ਭਗਉਤੀ ਹਾਂ ਭਗਉਤੀ ਹਾਂ, ਅਤੇ ਸਤਿਗੁਰੂ ਕਹਿਣ ਲੱਗੇ ਭਗਉਤੀ ਕੌਣ ਹੈ? ਜਿਹਦੇ ਉੱਪਰ ਭਗਵੰਤ ਦੀ ਭਗਤੀ ਦਾ ਰੰਗ ਚੜਿਆ ਹੋਇਆ ਹੋਵੇ। ਸਗਲ ਤਿਆਗਾ ਦੁਸ਼ਟ ਕਾ ਸੰਗ, ਜਿਹੜਾ ਮੰਦ ਕਰਮੀਆਂ ਦੀ ਸੋਭਤ ਛੱਡ ਦਿੰਦਾ, ਭੈੜੇ ਬੰਦਿਆਂ ਦੀ ਸੋਭਤ ਤਿਆਗ ਦਿੰਦਾ ਹੈ। ਮਨ ਤੇ ਮਿਨਸੈ ਸਗਲਾ ਭਰਮ, ਮਨ ਤੋਂ ਸਾਰਾ ਭਰਮ ਦੂਰ ਕਰ ਦਿੰਦਾ ਹੈ। ਕਰ ਪੂਜਾ ਸਗਲ ਪਾਰ ਬ੍ਰਹਮ, ਇਹ ਸਾਰਿਆਂ ਨੂੰ ਉਹ ਕਰ ਪੂਜਾ ਸਗਲ ਪਾਰ ਬ੍ਰਹਮ, ਅਤੇ ਜਿਹੜਾ ਪਾਰ ਬ੍ਰਹਮ ਵਾਹਿਗੁਰੂ ਹੈ ਨਾ, ਸਭ ਥਾਵਾਂ 'ਤੇ ਜੋ ਮੌਜੂਦ ਹੈ ਉਸਨੂੰ ਮੰਨ ਕੇ ਸਮਝ ਕੇ ਵੀ ਸਭ ਥਾਵਾਂ 'ਤੇ ਉਹੀ ਹੈ, ਉਸ ਦੀ ਪੂਜਾ ਕਰਦਾ ਹੈ। ਸਾਧ ਸੰਗ ਪਾਪਾਂ ਮਲ ਖੋਵੈ, ਪਾਪਾਂ ਦੀ ਮੈਲ ਲਾਹ ਦਿੰਦਾ ਹੈ। ਇਸ ਭਗਉਤੀ ਕੀ ਮਤ ਉੱਤਮ ਹੋਵੈ, ਉਸ ਦੀ ਮਤ ਜਿਹੜੀ ਹੈ ਨਾ ਵਧੀਆ ਹੁੰਦੀ ਹੈ। ਭਗਵੰਤ ਕੀ ਟਹਿਲ ਕਰੈ ਨਿਤ ਨੀਤ, ਐਸਾ ਜਿਹੜਾ ਭਗਉਤੀ ਹੈ ਨਾ, ਉਹ ਉਸ ਦੀ ਟਹਿਲ ਸਦਾ ਹੀ ਕਰਦਾ ਹੈ। ਮਨ ਤਨੇ ਅਰਪੈ ਵਿਸ਼ਨ ਪ੍ਰੀਤ, ਪਰਮੇਸ਼ਰ ਵਾਹਿਗੁਰੂ ਜੋ ਵਿਸ਼ਨੂੰ ਹੈ, ਸ਼੍ਰੀ ਅਕਾਲ ਪੁਰਖ ਜੋ ਘੱਟ ਘੱਟ ਵਿੱਚ ਵਿਆਪਕ ਨੇ, ਉਹਨਾਂ ਦੇ ਨਾਲ ਪਿਆਰ ਕਰਦਾ ਹੈ ਅਤੇ ਮਨ ਤਨ ਉਸਨੂੰ ਅਰਪਣ ਕਰਦਾ ਹੈ। ਹਰ ਕੇ ਚਰਨ ਹਿਰਦੈ ਵਸਾਵਾ, ਹਰੀ ਦੇ ਚਰਨਾਂ ਨੂੰ ਯਾਦ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹੈ। ਜਿਹੜਾ ਐਵੇਂ ਕਰਦਾ ਹੈ ਨਾ, ਉਹ ਫਿਰ ਕਿਸੇ ਵਿਸ਼ਨੂੰ ਦੇਵਤੇ ਦਾ ਭਗਉਤੀ ਨਹੀਂ ਹੈ, ਬਲਕਿ ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ, ਐਸਾ ਭਗਉਤੀ ਤਾਂ ਨਾ ਭਗਵਾਨ ਨੂੰ ਲੱਭ ਲੈਂਦਾ ਹੈ, ਕਰਤਾਰ ਨੂੰ ਵਾਹਿਗੁਰੂ ਨੂੰ ਲੱਭ ਲੈਂਦਾ ਹੈ। ਹੁਣ ਜ਼ਿਕਰ ਕਰਨ ਲੱਗੇ ਵਿਦਵਾਨ ਦਾ, ਪੰਡਿਤ ਦਾ। ਸੋ ਪੰਡਿਤ ਜੋ ਮਨ ਪ੍ਰਬੋਧਾ, ਪੰਡਿਤ ਉਹ ਹੈ ਜਿਹੜਾ ਆਪਣੇ ਮਨ ਨੂੰ ਸਿੱਖਿਆ ਦਿੰਦਾ ਹੈ। ਰਾਮ ਨਾਮ ਆਤਮ ਮੈਂ ਸੋਧਾ, ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿੱਚ ਭਾਲਦਾ ਹੈ। ਰਾਮ ਨਾਮ ਸਾਰ ਰਸ ਪੀਵਾ, ਜਿਹੜਾ ਪ੍ਰਭੂ ਦੇ ਨਾਮ ਦਾ ਮਿੱਠਾ ਸਵਾਦ ਚੱਖਦਾ ਹੈ, ਉਸ ਪੰਡਿਤ ਕਹਿ ਉਪਦੇਸ਼ ਜਗ ਜੀਵਾ, ਉਸ ਪੰਡਿਤ ਦੇ ਉਪਦੇਸ਼ ਦੇ ਵਿੱਚ ਜਗ ਜਿਉਂਦਾ ਹੈ, ਭਾਵ ਐਸਾ ਪੰਡਿਤ ਭਲਾ ਹੈ। ਹਰ ਕੀ ਕਥਾ ਹਿਰਦੈ ਵਸਾਵਾ, ਜਿਹੜਾ ਪੰਡਿਤ ਹਰੀ ਦੀ ਕਥਾ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ, ਸਿਫਤ ਸਲਾਹ ਨੂੰ ਆਪਣੇ ਹਿਰਦੇ ਵਿੱਚ ਵੀ ਵਸਾਉਂਦਾ ਹੈ, ਸੋ ਪੰਡਿਤ ਫਿਰ ਜੂਨ ਨਾ ਆਵੇ, ਉਹ ਜੰਮਣ ਮਰਨ ਦੇ ਗੇੜੇ 'ਚ ਨਹੀਂ ਆਉਂਦਾ। ਵੇਦ ਪੁਰਾਣ ਸਿਮਰਤ ਬੂਝੈ ਮੂਲ, ਜਿਹੜਾ ਧਰਮ ਗ੍ਰੰਥਾਂ ਦੇ ਤੱਤ ਨੂੰ ਸਮਝਦਾ ਹੈ, ਤੱਤ ਕੀ ਹੈ, ਪਰਮੇਸ਼ਰ ਵਾਹਿਗੁਰੂ, ਉਸਨੂੰ ਸਮਝਦਾ ਹੈ। ਸੂਖਮ ਮਹਿ ਜਾਣੈ ਅਸਥੂਲ, ਸਮਝਦਾ ਹੈ ਕਿ ਇਹ ਜਿਹੜਾ ਸੂਖਮ ਹੈ ਨਾ ਵਾਹਿਗੁਰੂ, ਇਹ ਹੀ ਸਾਰੇ ਅਸਥੂਲ ਵਿੱਚ ਵਿਰਾਜਮਾਨ ਹੈ, ਅਤੇ ਜਿਹੜਾ ਅਸਥੂਲ ਹੈ ਇਹ ਸਾਰਾ ਕੁਝ ਉਸ ਸੂਖਮ ਦਾ ਹੀ ਪਸਾਰਾ ਹੈ। ਚਉ ਵਰਣਾ ਕਉ ਦੇ ਉਪਦੇਸ਼, ਜਿਹੜਾ ਪੰਡਿਤ ਕਿਸੇ ਪ੍ਰਕਾਰ ਦੀ ਵਰਣ ਵੰਡ ਦਾ ਧਿਆਨ ਨਹੀਂ ਰੱਖਦਾ, ਸਾਰਿਆਂ ਨੂੰ ਹੀ ਉਸ ਵਾਹਿਗੁਰੂ ਦੇ ਧਰਮ ਦੇ ਨਾਲ ਜੋੜਦਾ ਹੈ। ਨਾਨਕ ਉਸ ਪੰਡਿਤ ਕਉ ਸਦਾ ਆਦੇਸ਼, ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਅਸੀਂ ਉਸ ਪੰਡਿਤ ਦੇ ਅੱਗੇ ਸਦਾ ਸਿਰ ਨਿਉਂਦੇ ਹਾਂ। ਬੀਜ ਮੰਤਰ ਸਰਬ ਕੋ ਗਿਆਨ, ਬੀਜ ਮੰਤਰ, ਬੀਜ ਮੰਤਰ ਭਾਵ ਹੈ ਮੁੱਢ ਮੰਤਰ। ਮੁੱਢ ਮੰਤਰ ਕਿਹੜਾ ਹੈ? ਨਾਮ। ਸਰਬ ਕੋ ਗਿਆਨ, ਚੌ ਵਰਨਾ ਮੈਂ ਜਪੈ ਕੂ ਨਾਮ, ਇਹ ਚਾਰੇ ਵਰਨ ਬ੍ਰਹਮਣ ਹੈ, ਖੱਤਰੀ ਹੈ, ਸ਼ੂਦ ਹੈ, ਵੈਸ਼ ਹੈ, ਕੋਈ ਵੀ ਜਪੇ, ਇਹ ਸਾਰਿਆਂ ਲਈ ਬੀਜ ਮੰਤਰ ਹੈ। ਜੋ ਜੋ ਜਪੈ ਤਿਸ ਕੀ ਗਤ ਹੋਏ, ਜਿਹੜਾ ਵੀ ਪ੍ਰਭੂ ਦੇ ਨਾਮ ਨੂੰ ਜਪੇਗਾ ਉਸੇ ਦੀ ਗਤੀ ਹੋ ਜਾਏਗੀ, ਜੀਵਨ ਅਵਸਥਾ ਸੁਧਰ ਜਾਏਗੀ। ਸਾਧ ਸੰਗ ਪਾਵੈ ਜਨ ਕੋਏ, ਜਿਹੜਾ ਮਹਾਤਮਾਵਾਂ ਦੀ ਸੰਗਤ ਵਿੱਚ ਆ ਕੇ ਇਹ ਕੁਝ ਪ੍ਰਾਪਤ ਕਰੇਗਾ। ਕਰ ਕਿਰਪਾ ਅੰਤਰੂਰ ਧਾਰੈ, ਹਿਰਦੇ ਵਿੱਚ ਧਾਰਨ ਕਰਦਾ ਹੈ। ਪਸ ਪ੍ਰੇਤ ਮੁਗਧ ਪਾਥਰ ਕਉ ਤਾਰੈ, ਭਾਵੇਂ ਪਸ਼ੂ ਹੈ, ਕੋਈ ਚੰਦਰੀ ਰੂਹ ਹੈ, ਕੋਈ ਮੂਰਖ ਹੈ, ਕੋਈ ਪੱਥਰ ਹੈ, ਕੋਈ ਵੀ ਹੋਵੇ, ਪਰਮੇਸ਼ੁਰ ਦਾ ਜਿਹੜਾ ਨਾਮ ਹੈ ਨਾ ਉਹ ਸਾਰਿਆਂ ਨੂੰ ਤਾਰ ਦਿੰਦਾ ਹੈ। ਭਾਵੇਂ ਉਹ ਜੀ ਬਿਰਤੀਆਂ, ਪਸ਼ੂਆਂ ਵਾਲੀਆਂ, ਪ੍ਰੇਤਾਂ ਵਾਲੀਆਂ, ਪੱਥਰ ਵਰਗੀਆਂ ਜੜ ਬਿਰਤੀਆਂ ਨੂੰ ਵੀ ਵਾਹਿਗੁਰੂ ਦਾ ਨਾਮ ਜਿਹੜਾ ਹੈ ਨਾ ਉਹ ਨਿਰਮਲ ਕਰ ਦਿੰਦਾ ਹੈ, ਪਵਿੱਤਰ ਕਰ ਦਿੰਦਾ ਹੈ, ਗਿਆਨਵਾਨ ਕਰ ਦਿੰਦਾ ਹੈ। ਸਰਬ ਰੋਗ ਕਾ ਔਖਦ ਨਾਮ, ਸਾਰੇ ਰੋਗਾਂ ਦਾ ਇਲਾਜ ਵਾਹਿਗੁਰੂ ਦਾ ਨਾਮ ਹੈ। ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣਗਾਮ, ਇਹ ਜਿਹੜੀ ਦਵਾਈ ਹੈ ਨਾ ਇਹ ਤਾਂ ਕਲਿਆਣ ਰੂਪ ਹੈ, ਇਹ ਤਾਂ ਸੁਖ ਦਾ ਰੂਪ ਹੈ, ਸੁਖ ਦਾ ਰੂਪ ਹੈ। ਕਾਹੂੰ ਜੁਗਤ ਕਿਤੇ ਨਾ ਪਾਈਐ ਧਰਮ, ਸਾਹਿਬ ਜੀ ਕਹਿੰਦੇ ਨੇ ਕਿਸੇ ਹੋਰ ਜੁਗਤੀਆਂ ਦੇ ਨਾਲ, ਧਾਰਮਿਕ ਰੀਤਾਂ ਰਸਮਾਂ ਰਿਵਾਜ਼ਾਂ ਦੇ ਨਾਲ ਧਰਮ ਦੇ ਇਸ ਤੱਤ ਨੂੰ ਨਹੀਂ ਜਾਣਿਆ ਜਾ ਸਕਦਾ, ਪਾਇਆ ਜਾ ਸਕਦਾ। ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ, ਉਸਨੂੰ ਪ੍ਰਾਪਤ ਹੁੰਦਾ ਹੈ ਜਿਸ ਦੇ ਉੱਪਰ ਵਾਹਿਗੁਰੂ ਜੀ ਆਪ ਕਿਰਪਾ ਕਰਦੇ ਨੇ। ਜਿਸ ਕਹਿ ਮਨ ਪਾਰ ਬ੍ਰਹਮ ਕਾ ਨਿਵਾਸ, ਜਿਸ ਦੇ ਅੰਦਰ ਵਾਹਿਗੁਰੂ ਦਾ ਨਿਵਾਸ ਹੁੰਦਾ ਹੈ, ਜਿਸ ਕਾ ਨਾਮ ਸਤ ਰਾਮਦਾਸ, ਉਹ ਹੈ ਅਸਲ ਵਿੱਚ ਰਾਮ ਦਾ ਦਾਸ, ਪ੍ਰਭੂ ਦਾ ਸੇਵਕ। ਆਤਮ ਰਾਮ ਤਿਸ ਨਦਰੀ ਆਇਆ, ਉਸਨੂੰ ਨਜ਼ਰ ਆ ਜਾਂਦਾ ਹੈ ਆਤਮ ਰਾਮ। ਆਤਮ ਰਾਮ ਤੋਂ ਭਾਵ ਹੈ ਸਰਵ ਵਿਆਪਕ ਪ੍ਰਭੂ ਵਾਹਿਗੁਰੂ। ਦਾਸ ਦਾ ਸੰਤਨ ਭਾਏ ਤਿਨ ਪਾਇਆ, ਨਿਮਰਤਾ ਦੇ ਨਾਲ, ਨਿਮਰਤਾ ਵਾਲੀ ਅਵਸਥਾ ਵਿੱਚ ਰਹਿ ਕੇ ਉਸਨੇ ਪ੍ਰਭੂ ਨੂੰ ਲੱਭ ਲਿਆ ਹੈ। ਸਦਾ ਨਿਕਟ ਨਿਕਟ ਹਰ ਜਾਨ, ਉਹ ਸਦਾ ਨੇੜੇ ਹੀ ਜਾਣਦਾ ਹੈ। ਸੋ ਦਾਸ ਦਰਗਾਹ ਪ੍ਰਵਾਨ, ਉਹ ਜਿਹੜਾ ਦਾਸ ਹੈ ਨਾ ਐਸਾ, ਉਹ ਰੱਬੀ ਦਰਗਾਹ ਦੇ ਵਿੱਚ ਪ੍ਰਵਾਨ ਹੁੰਦਾ ਹੈ। ਆਪਣੇ ਦਾਸ ਕੋ ਆਪ ਕਿਰਪਾ ਕਰੈ, ਆਪਣੇ ਦਾਸ ਦੇ ਉੱਪਰ ਆਪ ਹੀ ਕਿਰਪਾ ਕਰਦਾ ਹੈ। ਇਸ ਦਾਸ ਕੋ ਸਭ ਸੋਝੀ ਪਰੈ, ਉਹਨੂੰ ਇਹ ਸਾਰੀ ਸੋਝੀ ਆ ਜਾਂਦੀ ਹੈ। ਸਗਲ ਸੰਗ ਆਤਮ ਉਦਾਸ, ਸਗਲ ਸੰਗ ਆਤਮ ਉਦਾਸ, ਉਹ ਪਰਿਵਾਰ ਵਿੱਚ ਰਹਿੰਦਾ ਹੋਇਆ ਵੀ, ਸਾਰੇ ਜੀਆਂ ਵਿੱਚ, ਮੰਡਲੀ ਵਿੱਚ ਰਹਿੰਦਾ ਹੋਇਆ ਵੀ ਇਕਾਂਤੀ ਬਣਿਆ ਰਹਿੰਦਾ ਹੈ, ਉਦਾਸ ਬਣਿਆ ਰਹਿੰਦਾ ਹੈ। ਐਸੀ ਜੁਗਤ ਨਾਨਕ ਰਾਮਦਾਸ, ਜਿਨ੍ਹਾਂ ਬੰਦਿਆਂ ਦੇ ਜੀਵਨ ਦੀ ਜੁਗਤੀ ਇਹੋ ਜਿਹੀ ਬਣ ਗਈ ਨਾ, ਅਸਲ ਵਿੱਚ ਉਹਨਾਂ ਨੂੰ ਕਿਹਾ ਜਾ ਸਕਦਾ ਹੈ ਇਹ ਰਾਮਦਾਸ ਹੈ, ਭਾਵ ਰਾਮ ਕੇ ਦਾਸ ਹਨ, ਇਹ ਰਾਮ ਦਾ ਦਾਸ ਹੈ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜਿਹੜੇ ਮਨੁੱਖ ਪ੍ਰਭੂ ਦੀ ਰਜ਼ਾ ਮਿੱਠਾ ਕਰਕੇ ਮੰਨਦਾ ਹੈ, ਜੀਵਨ ਮੁਕਤ ਸੋ ਕਹਾਵੈ, ਉਹ ਜਿਉਂਦਾ ਹੋਇਆ ਮੁਕਤ ਹੈ। ਤੈਸਾ ਹਰਖ ਤੈਸਾ ਉਸ ਸੋਗ, ਉਹਨੂੰ ਖੁਸ਼ੀ ਵੀ ਹੋ ਜੀ, ਗਮੀ ਵੀ ਹੋ ਜੀ, ਸਦਾ ਆਨੰਦ ਤਹਿ ਨਹੀਂ ਵਿਯੋਗ, ਉੱਥੇ ਸਦਾ ਆਨੰਦ ਹੀ ਆਨੰਦ ਹੈ, ਕਿਸੇ ਪ੍ਰਕਾਰ ਦਾ ਵਿਯੋਗ ਭਾਵ ਦੁੱਖ ਨਹੀਂ ਹੈ, ਵਿਛੋੜਾ ਨਹੀਂ ਹੈ। ਤੈਸਾ ਸਵਰਨ ਤੈਸੀ ਉਸ ਮਾਟੀ, ਸੋਨਾ ਅਤੇ ਮਿੱਟੀ ਉਸ ਮਨੁੱਖ ਦੇ ਵਾਸਤੇ ਬਰਾਬਰ ਹਨ। ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਉਹ ਜਿਹਾ ਮਿੱਠਾ ਅੰਮ੍ਰਿਤ, ਉਹ ਜੀ ਕੌੜੀ ਜ਼ਹਿਰ। ਤੈਸਾ ਮਾਣ ਤੈਸਾ ਅਭਿਮਾਨ, ਉਹ ਜਿਹਾ ਮਾਣ ਸਨਮਾਨ ਅਤੇ ਉਹ ਜਿਹਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ। ਉਹਦੀ ਨਜ਼ਰ ਦੇ ਵਿੱਚ ਨਾ ਕੋਈ ਗਰੀਬ ਦੀ ਗੱਲ ਹੈ, ਨਾ ਕੋਈ ਅਮੀਰ ਦੀ ਗੱਲ ਹੈ। ਜੋ ਵਰਤਾਏ ਸਾਈ ਜੁਗਤ, ਪ੍ਰਭੂ ਵਾਹਿਗੁਰੂ ਜੋ ਵੀ ਭਾਣਾ ਵਰਤਾਉਂਦਾ ਹੈ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਉਹੀ ਉਹਦੇ ਵਾਸਤੇ ਨਾ ਜ਼ਿੰਦਗੀ ਦਾ ਗਾਡੀ ਰਾਹ ਹੈ, ਅਤੇ ਉਸੇ ਨੂੰ ਹੀ ਜੀਵਨ ਮੁਕਤ ਕਿਹਾ ਜਾ ਸਕਦਾ ਹੈ। ਭਾਵ ਜਿਉਂਦਿਆਂ ਹੋਇਆਂ ਉਹ ਮਨੁੱਖ ਮੁਕਤ ਹੈ। ਪਾਰ ਬ੍ਰਹਮ ਕੇ ਸਗਲੇ ਠਾਓ। ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਇਸ ਨੌਵੇਂ ਸ਼ਲੋਕ ਅਸ਼ਟਪਦੀ ਦੇ ਅਖੀਰਲੇ ਪਦ ਵਿੱਚ ਆ ਕੇ ਬਿਆਨ ਕਰਦੇ ਨੇ, ਪਾਰ ਬ੍ਰਹਮ ਕੇ ਸਗਲੇ ਠਾਓ, ਸਾਰੇ ਥਾਂ ਸਰੀਰ ਰੂਪੀ ਘਰ ਇਹ ਸਾਰੇ ਵਾਹਿਗੁਰੂ ਦੇ ਹੀ ਬਣਾਏ ਹੋਏ ਹਨ। ਭਾਵੇਂ ਇਹਨਾਂ ਘਰਾਂ ਦਾ ਨਾਮ ਭਗਵਤੀ ਹੈ, ਭਾਵੇਂ ਵੈਸ਼ਨੋ ਹੈ, ਭਾਵੇਂ ਪੰਡਿਤ ਹੈ, ਭਾਵੇਂ ਅਪਰਸ ਹੈ, ਭਾਵੇਂ ਕੁਝ ਹੋਰ ਹੈ, ਬਸ ਇੰਨਾ ਕੁ ਫਰਕ ਹੈ। ਜਿਤ ਜਿਤ ਘਰ ਰੱਖੈ ਤੈਸਾ ਤਿੰਨ ਨਾਉ। ਜਿਸ ਜਿਸ ਥਾਂ ਜੀਵਾਂ ਨੂੰ ਰੱਖਦਾ ਹੈ ਉਹ ਜਿਹਾ ਉਹਨਾਂ ਦਾ ਨਾਉ ਪੈ ਜਾਂਦਾ। ਆਪੇ ਕਰਨ ਕਰਾਵਣ ਯੋਗ, ਆਪ ਹੀ ਸਭ ਕੁਝ ਕਰਨ ਕਰਾਉਣ ਦੀ ਸਮਰੱਥਾ ਰੱਖਦਾ ਹੈ। ਪ੍ਰਭ ਭਾਵੈ ਸੋਈ ਫੁਣ ਹੋਗ, ਜੋ ਪ੍ਰਭ ਨੂੰ ਪਾਉਂਦਾ ਹੈ ਉਹੀ ਹੁੰਦਾ ਹੈ। ਪਸਰਿਓ ਆਪ ਹੋਏ ਅਨੰਤ ਤਰੰਗ, ਵਾਹਿਗੁਰੂ ਆਪ ਹੈ ਪਸਰਿਆ ਹੋਇਆ ਅਨੰਤ ਤਰੰਗ, ਅਨੇਕਾਂ ਰੂਪਾਂ ਦੇ ਵਿੱਚ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ। ਉਸਦੇ ਜਿਹੜੇ ਰੰਗ ਨੇ ਨਾ ਉਹ ਲਖੇ ਨਹੀਂ ਜਾ ਸਕਦੇ, ਜਾਣੇ ਨਹੀਂ ਜਾ ਸਕਦੇ। ਜੈਸੀ ਮਤ ਦੇ ਤੈਸਾ ਪ੍ਰਗਾਸ, ਜਿਹੋ ਜੀ ਮਤ ਦਿੰਦਾ ਹੈ ਵਾਹਿਗੁਰੂ, ਅਕਲ ਦਿੰਦਾ ਹੈ ਕਿਸੇ ਨੂੰ, ਉਹ ਜਿਹਾ ਉਹਦੇ ਅੰਦਰ ਜ਼ਹੂਰ ਹੋ ਜਾਂਦਾ ਹੈ, ਉਹ ਜਿਹਾ ਪ੍ਰਕਾਸ਼ ਹੋ ਜਾਂਦਾ ਹੈ। ਪਾਰ ਬ੍ਰਹਮ ਕਰਤਾ ਅਵਿਨਾਸ਼, ਜੋ ਪਾਰ ਬ੍ਰਹਮ ਆਪ ਹੈ ਉਹ ਆਪ ਕਰਤਾ ਹੈ, ਪਰ ਅਵਿਨਾਸ਼ ਆਪ ਉਹ ਅਵਿਨਾਸ਼ੀ ਹੈ ਜੋ ਜੰਮਦਾ ਨਹੀਂ ਮਰਦਾ ਵੀ ਨਹੀਂ ਹੈ। ਸਦਾ 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 ਦਿਆਲ, ਸਿਮਰ ਸਿਮਰ ਨਾਨਕ ਭਏ ਨਿਹਾਲ। ਵਾਹਿਗੁਰੂ ਸਦਾ ਦਿਆਲੂ ਹੀ ਹੈ, ਮਿਹਰ ਕਰਨ ਵਾਲਾ ਹੀ ਹੈ, ਮਿਹਰਬਾਨ ਹੀ ਹੈ। ਸਿਮਰ ਸਿਮਰ ਨਾਨਕ ਭੈ ਨਿਹਾਲ, ਅਤੇ ਜਿਹੜੇ ਜੀਵ ਉਸਨੂੰ ਸਿਮਰਦੇ ਨੇ, ਚੇਤੇ ਕਰਦੇ ਨੇ, ਉਹ ਵੀ ਸਦਾ ਖਿੜੇ ਰਹਿੰਦੇ ਹਨ। ਇਸ ਤੋਂ ਅੱਗੇ ਚੱਲਦੇ ਹੋਇਆਂ ਦਸਵਾਂ ਸ਼ਲੋਕ ਅਸ਼ਟਪਦੀ ਸਾਹਿਤ ਸ਼ੁਰੂ ਹੁੰਦਾ ਹੈ, ਅਤੇ ਗੁਰੂ ਪਾਤਸ਼ਾਹ ਫਿਰ ਜ਼ਿਕਰ ਕਰਦੇ ਨੇ ਵਾਹਿਗੁਰੂ ਦੇ ਰੰਗਾਂ ਦਾ, ਕਿ ਉਸ ਦੇ ਬਣਾਈ ਹੋਈ ਸ੍ਰਿਸ਼ਟੀ ਦੇ ਰੰਗੀ ਰੰਗੀ ਭੰਤੀ ਕਰਕਰ ਜਿਨਸੀ ਮਾਇਆ ਜਿਵੇਂ ਉਪਾਈ, ਔਰ ਉਸਦੀ ਇਹ ਰੰਗਾਂ ਰੰਗਾਂ ਦੀ ਮਾਇਆ ਜਿਹੜੀ ਬਣੀ ਹੋਈ ਹੈ, ਭਾਂਤ ਭਾਂਤ ਦੀ ਮਾਇਆ ਜਿਹੜੀ ਬਣੀ ਹੋਈ ਹੈ, ਤੁਸੀਂ ਦੇਖਣਾ ਧਿਆਨ ਦੇ ਨਾਲ। ਪਾਤਸ਼ਾਹ ਕਹਿੰਦੇ ਨੇ, ਸ਼ਲੋਕ ਉਸਤਤ ਕਰਾਂ ਅਨੇਕ ਜਨ, ਅੰਤ ਨਾ ਪਾਰਾ ਵਾਰ। ਅਨੇਕਾਂ ਬੰਦੇ ਪਾਰ ਬ੍ਰਹਮ ਦੇ ਗੁਣਾਂ ਦਾ ਜ਼ਿਕਰ ਕਰਦੇ ਨੇ, ਪਰ ਉਸ ਦੇ ਗੁਣਾਂ ਦਾ ਕੋਈ ਹੱਦ ਬੰਨਾ ਲੱਭਦਾ ਹੀ ਨਹੀਂ ਬੰਦਿਆਂ ਨੂੰ। ਅੰਤ ਨਾ ਪਾਰਾ ਵਾਰ, ਨਾਨਕ ਰਚਨਾ ਪ੍ਰਭ ਰਚੀ। ਸਾਰੀ ਸ੍ਰਿਸ਼ਟੀ ਜਿਹੜੀ ਹੈ ਨਾ, ਇਹ ਉਸ ਪ੍ਰਭੂ ਨੇ ਰਚੀ ਹੈ, ਬਹੁ ਵਿਦ ਅਨਕ ਪ੍ਰਕਾਰ। ਲੇਕਿਨ ਖੂਬਸੂਰਤੀ ਹੈ ਕਿ ਇਹ ਸਾਰੀ ਜਿਹੜੀ ਰਚਨਾ ਰਚੀ ਹੈ, ਸ੍ਰਿਸ਼ਟੀ ਬਣਾਈ ਹੈ, ਬਹੁ ਵਿਦ ਅਨੇਕ ਵਿਧੀਆਂ ਦੀ, ਅਨੇਕ ਪ੍ਰਕਾਰ, ਕਈ ਪ੍ਰਕਾਰਾਂ ਦੇ ਨਾਲ, ਕਈ ਢੰਗਾਂ ਤਰੀਕਿਆਂ ਦੇ ਨਾਲ ਬਣਾਈ ਹੈ। ਹੁਣ ਕਿਹੜੇ ਢੰਗਾਂ ਤਰੀਕਿਆਂ ਦੀ, ਕਿਹਨਾਂ ਪ੍ਰਕਾਰਾਂ ਦਾ ਜ਼ਿਕਰ ਕਰਦੇ ਨੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅਗਲੀ ਅਸ਼ਟਪਦੀ ਦੇ ਵਿੱਚ ਜਿਹੜੀ ਹੈ ਨਾ ਫਿਰ ਖੋਲ੍ਹਦੇ ਨੇ। ਕਹਿੰਦੇ ਨੇ, ਅਸ਼ਟਪਦੀ ਕਈ ਕੋਟ ਹੋਏ ਪੂਜਾਰੀ। ਹੁਣ ਦੇਖਣਾ ਰੰਗ ਵਾਹਿਗੁਰੂ ਦੇ, ਵਾਹਿਗੁਰੂ ਦੀ ਰਚੀ ਹੋਈ ਇਸ ਦੁਨੀਆਂ ਵਿੱਚ ਕਈ ਕਰੋੜਾਂ ਪ੍ਰਾਣੀ ਪੁਜਾਰੀ ਹਨ, ਕਈ ਕੋਟ ਆਚਾਰ ਵਿਵਹਾਰੀ, ਅਤੇ ਕਰੋੜਾਂ ਹੀ ਹਨ ਜਿਹੜੇ ਐਵੇਂ ਰਸਮਾਂ ਰੀਤਾਂ ਰਿਚੁਅਲ ਨਿਭਾਉਣ ਵਾਲੇ ਹਨ। ਕਈ ਕੋਟ ਪਹਿ ਤੀਰਥ ਵਾਸੀ, ਤੀਰਥਾਂ 'ਤੇ ਵਸਣ ਵਾਲੇ ਹਨ ਕਰੋੜਾਂ ਹੀ। ਕਈ ਕੋਟ ਬਣ ਭ੍ਰਮਹਿ ਉਦਾਸੀ, ਅਤੇ ਕਰੋੜਾਂ ਹੀ ਹਨ, ਬੇਅੰਤ ਹੀ ਹਨ ਜਿਹੜੇ ਉਪਰਾਮ ਹੋ ਕੇ ਜੰਗਲਾਂ ਵਿੱਚ ਤੁਰੇ ਫਿਰਦੇ ਹਨ। ਕਈ ਕੋਟ ਵੇਦ ਕੇ ਸਰੋਤੇ, ਅਤੇ ਕਰੋੜਾਂ ਹੀ ਹਨ ਜਿਹੜੇ ਧਰਮ ਗ੍ਰੰਥਾਂ ਨੂੰ ਸੁਣਦੇ ਨੇ ਅਤੇ ਮੰਨ ਕੇ ਚੱਲਦੇ ਨੇ ਵੇਦਾਂ ਆਦਿਕਾਂ ਨੂੰ। ਕਈ ਕੋਟ ਤਪੀਸੁਰ ਹੋਤੇ, ਅਤੇ ਕਈ ਨੇ ਜਿਹੜੇ ਵੱਡੇ ਵੱਡੇ ਤਪੀਏ ਬਣੇ ਬੈਠੇ ਨੇ, ਧੂਣੀਆਂ ਤਾ ਤਾ ਕੇ ਵਿੱਚ ਬਹਿੰਦੇ ਹਨ ਗਰਮੀਆਂ ਦੇ ਦਿਨਾਂ ਵਿੱਚ ਵੀ। ਕਈ ਕੋਟ ਆਤਮ ਧਿਆਨ ਧਾਰ ਹੈ, ਅਤੇ ਕਈ ਹਨ ਜਿਹੜੇ ਅੰਦਰੋਂ ਸੁਰਤੀ ਕਰਕੇ ਜੁੜਦੇ ਹਨ। ਕਈ ਕੋਟ ਕਾਵੇ ਕਾਵ ਵਿਚਾਰ ਹੈ, ਅਤੇ ਕਰੋੜਾਂ ਹੀ ਹਨ ਜਿਹੜੇ ਕਵੀ ਕਵਿਤਾ ਦੇ ਰਾਹੀਂ ਉਸ ਵਾਹਿਗੁਰੂ ਦੀ ਸਿਫਤ ਸਲਾਹ ਵਿਚਾਰਦੇ ਹਨ। ਕਈ ਕੋਟ ਨਵਤਨ ਨਾਮ ਧਿਆਵੈ, ਕਰੋੜਾਂ ਹੀ ਹਨ ਬੰਦੇ ਐਸੇ ਜਿਹੜੇ ਵਾਹਿਗੁਰੂ ਦਾ ਨਵੇਂ ਤੋਂ ਨਵਾਂ ਨਾਮ ਲੈਂਦੇ ਨੇ, ਭਾਵ ਨਵੇਂ ਤੋਂ ਨਵੇਂ ਉਸਦੇ ਉਪਕਾਰ ਨੂੰ ਧਿਆਨ ਵਿੱਚ ਲਿਆਉਂਦੇ ਨੇ, ਪਰ ਫਿਰ ਵੀ ਨਾਨਕ ਕਰਤੇ ਕਾ ਅੰਤ ਨਾ ਪਾਵੈ। ਉਸ ਕਰਤਾਰ ਦਾ ਕੋਈ ਅੰਤ ਜਿਹੜਾ ਹੈ ਨਾ, ਨਹੀਂ ਪਾਇਆ ਜਾ ਸਕਦਾ। ਹੁਣ ਜਿੱਥੇ ਭਲਿਆਂ ਦੀ ਗੱਲ ਕੀਤੀ ਉੱਥੇ ਨਾਲ ਹੁਣ ਦੂਜਿਆਂ ਦੀ ਗੱਲ ਵੀ ਕਰਦੇ ਪਏ ਨੇ। ਕਈ ਕੋਟ ਭਏ ਅਭਿਮਾਨੀ ਕਰੋੜਾਂ ਹੀ ਹਨ ਜਗਤ ਦੇ ਵਿੱਚ ਜਿਹੜੇ ਹੰਕਾਰੀ ਹਨ ਬਹੁਤ। ਕਈ ਕੋਟ ਅੰਧ ਅਗਿਆਨੀ ਅੰਨੇ ਹਨ ਅਗਿਆਨੀ ਹਨ ਪੁੱਜ ਕੇ ਜਾਲ ਹਨ ਜਿਹੜੇ ਲੋਕ। ਕਈ ਕੋਟ ਕਿਰਪਨ ਕਠੋਰ ਬੜੇ ਸ਼ੂਮ ਕਿਸਮ ਦੇ ਪੱਥਰ ਦੇ ਲੋਕ ਹਨ। ਕਈ ਕੋਟ ਅਪਿਗ ਆਤਮ ਨਿਕੋਰ ਜਿਹੜੇ ਅੰਦਰੋਂ ਬਿਲਕੁਲ ਕੋਰੇ ਨੇ, ਬਿਲਕੁਲ ਭਿੱਜਦੇ ਨਹੀਂ ਕਿਸੇ ਦੇ ਦੁੱਖ ਦੇ ਨਾਲ ਸੁੱਖ ਦੇ ਨਾਲ ਕੋਈ ਸਾਂਝ ਨਹੀਂ ਹੈ, ਜਿਨ੍ਹਾਂ ਦਾ ਅੰਦਰਲਾ ਦਰਬਦਾ ਹੈ ਹੀ ਕੋਈ ਨਹੀਂ। ਕਈ ਕੋਟ ਪਰ ਦਰਬ ਕੋ ਹਿਰੈ ਪਰਾਏ ਧਨ ਨੂੰ ਚਲਾਉਂਦੇ ਹਨ। ਕਈ ਕੋਟ ਪਰ ਦੁੱਖ ਨਾ ਕਰੈ ਪਰ ਦੁੱਖਣਾ ਤਾਂ ਹੁੰਦਾ ਪਰਾਈ ਨਿੰਦਿਆ ਕਰ, ਪਰਾਈ ਨਿੰਦਿਆ ਕਰਦੇ ਹਨ ਬੇਅੰਤ ਹੀ ਲੋਕ। ਕਈ ਕੋਟ ਮਾਇਆ ਸ਼ਰਮ ਮਾਹੇ ਧਨ ਪਦਾਰਥ ਦੀ ਖਾਤਰ ਜੁੱਟੇ ਹੋਏ ਨੇ। ਕਈ ਕੋਟ ਪਰਦੇਸ਼ ਪਰਮਾਹੇ ਪਰਦੇਸਾਂ ਵਿੱਚ ਭਰਮਦੇ ਫਿਰਦੇ ਹਨ। ਜਿਤ ਜਿਤ ਲਾਭ ਉਹ ਤਿਤ ਤਿਤ ਲੱਗਣਾ ਜਿੱਧਰ ਜਿੱਧਰ ਤੁਸੀਂ ਲਾਉਂਦੇ ਹੋ ਵਾਹਿਗੁਰੂ ਜੀ ਉੱਧਰ ਉੱਧਰ ਇਹ ਜੀਵ ਲੱਗੇ ਹੋਏ ਹਨ। ਨਾਨਕ ਕਰਤੇ ਕੀ ਜਾਨਾ ਹੈ ਕਰਤਾ ਰਚਨਾ, ਕਰਤਾਰ ਦੀ ਰਚਨਾ ਦਾ ਭੇਤ ਜਿਹੜਾ ਹੈ ਨਾ ਇਹ ਕਰਤਾਰ ਆਪ ਹੀ ਜਾਣਦਾ ਹੈ। ਬੰਦੇ ਉਸ ਤਾਂ ਕਰਦੇ ਨੇ ਠੀਕ ਹੈ, ਪਰ ਉਸ ਦੀ ਜਿਹੜੀ ਵਡਿਆਈ ਹੈ ਨਾ ਅੰਤ ਨਾ ਪਾਰਾ ਵਾਰ ਹੁੰਦੇ ਰੰਗ ਨੇ ਔਰ ਉਹਨਾਂ ਰੰਗਾਂ ਦੇ ਵਿੱਚ ਹੋਰ ਰੰਗ ਦੇਖੋ। ਕਈ ਕੋਟ ਸਿੱਧ ਜਤੀ ਜੋਗੀ ਕਰੋੜਾਂ ਹੀ ਹਨ ਜਿਹੜੇ ਪੁੱਗੇ ਹੋਏ ਸਿੱਧ ਹਨ, ਕਈ ਜਤੀ ਹਨ ਕਈ ਜੋਗੀ ਹਨ। ਕਈ ਕੋਟ ਰਾਜੇ ਰਸ ਭੋਗੀ ਜਿੱਥੇ ਜੋਗੀ ਹਨ ਉੱਥੇ ਭੋਗੀ ਵੀ ਤੁਰੇ ਫਿਰਦੇ ਨੇ, ਰਾਜੇ ਵੀ ਹੈ। ਕਈ ਕੋਟ ਪੰਖੀ ਸਰਪ ਉਪਾਏ ਕਰੋੜਾਂ ਹੀ ਪੰਛੀ ਨੇ ਕਰੋੜਾਂ ਹੀ ਸੱਪ ਹਨ। ਕਈ ਕੋਟ ਪਾਥਰ ਬਿਰਖ ਨਿਪਜਾਏ ਕਰੋੜਾਂ ਹੀ ਪੱਥਰ ਤੇ ਰੁੱਖ ਉਪਾਏ ਉਸ ਵਾਹਿਗੁਰੂ ਨੇ। ਕਈ ਕੋਟ ਪਵਨ ਪਾਣੀ ਬੈ ਸੰਤਰ ਤੇ ਕਰੋੜਾਂ ਹੀ ਹਵਾ ਪਾਣੀ ਤੇ ਅੱਗਾਂ ਹਨ। ਕਈ ਕੋਟ ਦੇਸ਼ ਭੂ ਮੰਡਲ ਕਰੋੜਾਂ ਹੀ ਧਰਤੀਆਂ ਦੇ ਦੇਸ਼ ਤੇ ਧਰਤੀਆਂ ਦੇ ਚੱਕਰ ਹਨ। ਕਈ ਕੋਟ ਸਸਿਅਰ ਸੂਰ ਨਖੱਤਰ ਚੰਦਰਮਾ ਸੂਰਜ ਨਛੱਤਰ ਇਹ ਵੀ ਕਰੋੜਾਂ ਹੀ ਹਨ। ਕਈ ਕੋਟ ਦੇਵ ਦਾਨਵ ਇੰਦਰ ਸਿਰ ਛੱਤਰ ਲੋਕ ਆਖਦੇ ਨੇ ਕੋਈ ਇੱਕ ਇੰਦਰ ਹੈ ਕੋਈ ਇੱਕ ਦੇਵਤਾ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ ਕਰੋੜਾਂ ਹੀ ਸਨ ਤਾਂ ਨਜ਼ਰ ਪਏ ਆਉਂਦੇ ਨੇ, ਦੇਵਤੇ ਵੀ ਤੇ ਦਾਨਵ ਵੀ ਤੇ ਇੰਦਰ ਵੀ ਜਿਹੜੇ ਛੱਤਰਧਾਰੀ ਹੈ ਨਾ। ਸਗਲ ਸਮੱਗਰੀ ਆਪਣੇ ਸੂਤ ਧਾਰਾ ਹੁਣ ਉਸ ਵਾਹਿਗੁਰੂ ਦੀ ਸ਼ਕਤੀ ਦੇਖੋ ਕਿ ਸਾਰਾ ਕੁਝ ਬਣਾ ਕੇ ਸਾਰੇ ਕੁਝ ਨੂੰ ਆਪਣੀ ਸੂਤ ਦੇ ਵਿੱਚ ਪਰੋਇਆ ਹੋਇਆ ਹੈ। ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰ ਤੇ ਜਿਹਨੂੰ ਜਿਹਨੂੰ ਪਾਉਂਦਾ ਹੈ ਵਾਹਿਗੁਰੂ ਉਹਨੂੰ ਤਾਰ ਦਿੰਦਾ ਹੈ। ਫਿਰ ਕਹਿੰਦੇ ਨੇ ਕਈ ਕੋਟ ਰਾਜਸ ਤਾਮਸ ਸਾਤਕ ਕਰੋੜਾਂ ਹੀ ਜੀਵ ਹਨ ਰਜੋ ਗੁਣ ਤਮੋ ਗੁਣ ਤੇ ਸਤੋ ਗੁਣ ਦੇ ਵਿੱਚ। ਕਈ ਕੋਟ ਵੇਦ ਪ੍ਰਾਣ ਸਿਮਰਤ ਅਰ ਸ਼ਾਸਤ ਕਰੋੜਾਂ ਬੰਦੇ ਨੇ ਵੇਦ ਪ੍ਰਾਣ ਸਿਮਰਤੀਆਂ ਤੇ ਸ਼ਾਸਤਰਾਂ ਦੇ ਪੜ੍ਹਨ ਵਾਲੇ। ਕਈ ਕੋਟ ਕੀਏ ਰਤਨ ਸਮੁੰਦ ਕਰੋੜਾਂ ਹੀ ਰਤਨ ਪੈਦਾ ਕਰ ਦਿੱਤੇ ਸਮੁੰਦਰ ਵਿੱਚ। ਕਈ ਕੋਟ ਨਾਨਾ ਪ੍ਰਕਾਰ ਜੰਤ ਤੇ ਪਾਣੀ ਦੇ ਵਿੱਚ ਨਾਨਾ ਪ੍ਰਕਾਰ ਦੇ ਜੀਵ ਵੀ ਪੈਦਾ ਕਰ ਦਿੱਤੇ। ਕਈ ਕੋਟ ਕੀਏ ਚਿਰ ਜੀਵੇ ਲੰਬੀਆਂ ਲੰਬੀਆਂ ਉਮਰਾਂ ਵਾਲੇ ਵੀ ਪੈਦਾ ਕਰ ਦਿੱਤੇ। ਕਈ ਕੋਟ ਗਿਰੀ ਮੇਰ ਸੁਵਰਨ ਥੀਵੇ ਗਿਰ ਕਹਿੰਦੇ ਨੇ ਪਹਾੜ ਨੂੰ ਐਸੇ ਐਸੇ ਬੰਦੇ ਪੈਦਾ ਕਰ ਦਿੱਤੇ ਜਿਹੜੇ ਲੰਬੀਆਂ ਉਮਰਾਂ ਵਾਲੇ ਤੇ ਫਿਰ ਕਰੋੜਾਂ ਹੀ ਸੋਨੇ ਤੇ ਸੁਮੇਰ ਦੇ ਪਰਬਤ ਬਣ ਗਏ। ਗਿਰੀ ਮੇਰ ਸਵਰਨ ਥੀਵੇ ਸੋਨੇ ਦੇ ਪਹਾੜ ਬਣ ਗਏ ਜਿਨ੍ਹਾਂ ਦੇ ਖਾਣਾਂ ਦੇ ਵਿੱਚ ਸੋਨਾ ਹੀ ਸੋਨਾ। ਕਈ ਕੋਟ ਜਖ ਕਿੰਨਰ ਪਿਸਾਚ ਜਖਸ਼ ਵੀ ਹੈਨ ਕਿੰਨਰ ਵੀ ਹੈਨ ਪਿਸਾਚ ਵੀ ਹੈਨ। ਪਿਸਾਚ ਆਖਦੇ ਨੇ ਨੀਵੀਆਂ ਜਾਤਾਂ ਦੇ ਬੰਦਿਆਂ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ। ਕਿੰਨਰ ਆਖਦੇ ਨੇ ਦੇਵਤਿਆਂ ਦੇ ਇੱਕ ਪ੍ਰਕਾਰ ਦੇ ਦੇਵਤੇ। ਜਖਸ਼ ਵੀ ਆਖਿਆ ਜਾਂਦਾ ਹੈ ਇੱਕ ਕਿਸਮ ਦੇ ਦੇਵਤੇ ਜਿਹੜੇ ਕੁਬੇਰ ਧਨ ਦੇ ਦੇਵਤੇ ਦੇ ਅਧੀਨ ਹਨ ਉਹਨਾਂ ਨੂੰ ਕਿੰਨਰ ਕਹਿ ਦਿੰਦੇ ਜਛ ਕਹਿ ਦਿੰਦੇ। ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਤੇ ਕਰੋੜਾਂ ਹੀ ਹਨ ਜਿਹੜੇ ਭੂਤ ਪ੍ਰੇਤ ਸੂਰ ਤੇ ਸ਼ੇਰ ਹਨ। ਸਭ ਤੇ ਨੇੜੇ ਸਭ ਹੂੰ ਤੇ ਦੂਰ ਵਾਹਿਗੁਰੂ ਇਹਨਾਂ ਸਾਰਿਆਂ ਦੇ ਨੇੜੇ ਵੀ ਹੈ ਕਿਉਂਕਿ ਸਾਰਿਆਂ ਵਿੱਚ ਵਿਰਾਜਮਾਨ ਹੈ ਪਰ ਸਭ ਤੇ ਦੂਰ ਇਹ ਜੰਮਦੇ ਨੇ ਮਰਦੇ ਨੇ ਜੰਮਦੇ ਨੇ ਮਰਦੇ ਨੇ। ਵਾਹਿਗੁਰੂ ਅਲੇਪ ਹੋਣ ਕਰਕੇ ਸਦਾ ਇੱਕ ਜੈਸੀ ਅਵਸਥਾ ਵਿੱਚ ਹੈ। ਨਾਨਕ ਆਪ ਅਲਿਪਤ ਰਹਿਆ ਭਰਪੂਰ ਉਹ ਸਭ ਥਾਈਂ ਭਰਪੂਰ ਵੀ ਹੈ ਤੇ ਸਭ ਤੋਂ ਨਿਰਲੇਪ ਵੀ ਹੈ। ਕਈ ਕੋਟ ਪਾਤਾਲ ਕੇ ਵਾਸੀ ਕਰੋੜਾਂ ਹੀ ਹਨ ਜਿਹੜੇ ਜੀ ਪਤਾਲਾਂ ਵਿੱਚ ਵਸਣ ਵਾਲੇ ਹਨ ਹੇਠਲੀਆਂ ਧਰਤੀਆਂ ਵਿੱਚ ਵਸਣ ਵਾਲੇ ਹਨ। ਕਈ ਕੋਟ ਨਰਕ ਸੁਰਗ ਨਿਵਾਸੀ ਨਰਕਾਂ ਤੇ ਸੁਰਗਾਂ ਵਿੱਚ ਵਸਦੇ ਹਨ। ਭਾਵ ਕਈ ਵੱਡੇ ਦੁਖੀ ਹਨ, ਕਈ ਬੜੇ ਸੁਖੀ ਹਨ, ਕਈ ਕੋਟ ਜਨਮ ਹੈ, ਜੀਵ ਹੈ, ਮਰ ਹੈ, ਜੰਮਦੇ ਹਨ, ਜਿਉਂਦੇ ਹਨ, ਮਰਦੇ ਹਨ, ਕਈ ਕੋਟ ਬਹੁਤ ਜੂਨੀ ਫਿਰ ਹੈ, ਕਰੋੜਾਂ ਹੀ ਹਨ ਜਿਹੜੇ ਵੱਖਰੀਆਂ ਵੱਖਰੀਆਂ ਜੂਨਾਂ ਵਿੱਚ ਭਟਕਦੇ ਫਿਰਦੇ ਹਨ, ਕਈ ਕੋਟ ਬੈਠਦੇ ਹੀ ਖਾਏ ਬੈਠੇ ਹੀ ਖਾਂਦੇ ਹਨ, ਭਾਵ ਕੋਈ ਵਿਸ਼ੇਸ਼ ਮਿਹਨਤ ਨਹੀਂ ਕਰਦੇ, ਕਈ ਕੋਟ ਕੱਲ ਹੈ ਥੱਕ ਪਾਹੇ, ਅਤੇ ਕਈ ਬਹੁਤ ਭਾਰੀ ਕਰਨੀਆਂ ਮੁਸ਼ਕਤਾਂ ਕਰਦੇ ਨੇ, ਥੱਕ ਜਾਂਦੇ ਨੇ, ਕਈ ਕੋਟ ਕੀ ਏ ਧਨਵੰਤ, ਕਰੋੜਾਂ ਹੀ ਹਨ ਜਿਹੜੇ ਬੜੇ ਧਨਵਾਨ ਹਨ, ਕਈ ਕੋਟ ਮਾਇਆ ਮੈਂ ਚਿੰਤ, ਮਾਇਆ ਦੇ ਵਿੱਚ ਜਿਹਨਾਂ ਦੀ ਚਿੰਤਾ ਲੱਗੀ ਹੋਈ ਹੈ, ਫਿਕਰ ਲੱਗਾ ਜਿਹਨਾਂ ਨੂੰ, ਜੈ ਜੈ ਭਾਣਾ ਤੈ ਤੈ ਰੱਖੇ, ਵਾਹਿਗੁਰੂ ਜਿੱਥੇ ਜਿੱਥੇ ਚਾਹੁੰਦਾ ਹੈ ਉੱਥੇ ਉੱਥੇ ਉਸਨੂੰ ਟਿਕਾਇਆ ਹੋਇਆ ਏ, ਨਾਨਕ ਸਭ ਕੁਛ ਪ੍ਰਭ ਕਾ ਹੱਥ, ਸਭ ਕੁਛ ਜੋ ਕੁਝ ਵੀ ਹੈ ਇਹ ਵਾਹਿਗੁਰੂ ਜੀ ਦੇ ਹੱਥ ਵਿੱਚ ਹੈ, ਕਈ ਕੋਟ ਭੈ ਬੈਰਾਗੀ, ਕਰੋੜਾਂ ਜੀਵ ਵੈਰਾਗ ਵਾਲੇ ਹੋਏ, ਰਾਮ ਨਾਮ ਸੰਗ ਤਿੰਨ ਲਿਵ ਲਾਗੀ, ਜਿਹਨਾਂ ਦੀ ਸੁਰਤੀ ਜਿਹੜੀ ਹੈ ਉਹ ਸਦਾਈ ਵਾਹਿਗੁਰੂ ਜੀ ਦੇ ਨਾਲ ਜੁੜੀ ਹੋਈ ਹੈ, ਕਈ ਕੋਟ ਪ੍ਰਭ ਕੋ ਖੋਜੰਤੇ, ਕਰੋੜਾਂ ਹੀ ਐਸੇ ਨੇ ਜਿਹੜੇ ਵਾਹਿਗੁਰੂ ਜੀ ਨੂੰ ਲੱਭਦੇ ਨੇ, ਆਤਮ ਮਹਿ ਪਾਰ ਬ੍ਰਹਮ ਲਹੰਤੇ, ਅਤੇ ਆਪਣੇ ਅੰਦਰ ਭਾਲਦੇ ਨੇ, ਕਈ ਕੋਟ ਦਰਸ਼ਨ ਪ੍ਰਭ ਪਿਆਸ, ਉਹਨਾਂ ਨੂੰ ਪ੍ਰਭੂ ਦੇ ਦਰਸ਼ਨਾਂ ਦੀ ਪਿਆਸ ਬਣੀ ਹੁੰਦੀ ਹੈ, ਜਿਨਕੋ ਮਿਲਿਓ ਪ੍ਰਭ ਅਬਿਨਾਸ, ਜਿਹਨਾਂ ਨੂੰ ਪਿਆਸ ਬਣੀ ਹੁੰਦੀ ਆ ਉਹਨਾਂ ਨੂੰ ਮਿਲ ਜਾਂਦੇ ਨੇ, ਕਈ ਕੋਟ ਮੰਗ ਹੈ ਸਤਸੰਗ, ਕਰੋੜਾਂ ਮਨੁੱਖ ਨੇ ਜਿਹੜੇ ਸਤਸੰਗ ਦੀ ਮੰਗ ਕਰਦੇ ਨੇ, ਪਾਰ ਬ੍ਰਹਮ ਤਿੰਨ ਲੱਗਾ ਰੰਗ, ਉਹਨਾਂ ਨੂੰ ਪਾਰ ਬ੍ਰਹਮ ਦਾ ਰੰਗ ਪਿਆਰ ਲੱਗਾ ਹੁੰਦਾ ਏ, ਜਿਨਕੋ ਹੋਏ ਆਪ ਸੁਪ੍ਰਸੰਨ, ਜਿਹਨਾਂ ਦੇ ਉੱਪਰ ਆਪ ਪਰਮੇਸ਼ਰ ਜੀ ਵਾਹਿਗੁਰੂ ਜੀ ਪ੍ਰਸੰਨ ਹੋ ਜਾਂਦੇ ਨੇ, ਨਾਨਕ ਤੇ ਜਨ ਸਦਾ ਧਨ ਧਨ, ਉਹ ਸਦਾ ਭਾਗਾਂ ਵਾਲੇ ਨੇ ਜਿਨ੍ਹਾਂ ਦੇ ਉੱਪਰ ਵਾਹਿਗੁਰੂ ਆਪ ਉੱਠਦੇ ਹਨ, ਸੁਪ੍ਰਸੰਨ ਹੁੰਦੇ ਹਨ, ਕਈ ਕੋਟ ਖਾਣੀ ਅਰ ਖੰਡ, ਕਰੋੜਾਂ ਹੀ ਹਨ ਖਾਣੀਆਂ, ਕਰੋੜਾਂ ਹੀ ਹਨ ਖੰਡ ਧਰਤੀ ਦੇ, ਕਈ ਕੋਟ ਆਕਾਸ਼ ਬ੍ਰਹਿਮੰਡ, ਇੱਕ ਦੋ ਫਿਰ ਹੁਣ ਆਕਾਸ਼ ਨਹੀਂ ਹੈ ਨ, ਇਹ ਬੇਅੰਤ ਹੀ ਹਨ, ਕਰੋੜਾਂ ਹੀ ਹਨ, ਅਤੇ ਇਹਨਾਂ ਕਰੋੜਾਂ ਹੀ ਆਕਾਸ਼ਾਂ ਵਿੱਚ, ਧਰਤੀਆਂ ਦੇ ਵਿੱਚ, ਖਾਣੀਆਂ ਦੇ ਵਿੱਚ, ਧਰਤੀ ਦੇ ਹਿੱਸਿਆਂ ਦੇ ਵਿੱਚ ਵਸਣ ਵਾਲੇ ਕਰੋੜਾਂ ਹੀ ਜੀਵ, ਕਈ ਕੋਟ ਹੋਏ ਅਵਤਾਰ, ਕਰੋੜਾਂ ਹੀ ਜੰਮਦੇ ਪਏ ਨੇ, ਕਈ ਜੁਗਤਕੀ ਨੂੰ ਵਿਸਥਾਰ, ਵਾਹਿਗੁਰੂ ਨੇ ਇਸ ਤਰ੍ਹਾਂ ਕਰਕੇ ਨਾ ਕਈਆਂ ਜੁਗਤੀਆਂ ਦੇ ਨਾਲ, ਕਈਆਂ ਢੰਗਾਂ ਦੇ ਨਾਲ ਆਪਣੇ ਇਸ ਖੇਲ ਦਾ ਪਸਾਰਾ ਕੀਤਾ ਹੋਇਆ ਹੈ, ਕਈ ਵਾਰ ਪਸਰਿਓ ਪਾਸਾਰ,